ਉਹਨਾਂ ਨੂੰ ਬਹੁਤ ਵੱਡੇ ਵਿਦਵਾਨ ਵੇਦ ਵਿਆਸ ਦਾ ਖਿਤਾਬ ਦਿੱਤਾ ਗੁਰੂ ਘਰ ਦੇ ਵਿੱਚ। ਆ ਜਿਹੜਾ ਵਿਆਸ ਦਰਿਆ ਨਾ, ਇਹ ਵੇਦ ਵਿਆਸ ਦੇ ਨਾਮ ਤੇ ਪਿਆ। ਇਸ ਯਾਨੀ ਇਸ ਦੇ ਤੱਟ ਤੇ ਬੈਠ ਕੇ ਬਹੁਤ ਬੰਦਗੀ ਤੇ ਉਹਨਾਂ ਨੇ ਬਹੁਤ ਗ੍ਰੰਥ ਉਚਾਰਨ ਕਰੇ ਨੇ ਗੁਰੂ। ਵੇਦ ਵਿਆਸ ਇਸ ਤਰ੍ਹਾਂ ਉਹਨਾਂ ਨੇ ਆਪਣੀ ਰਚਨਾ ਦੇ ਵਿੱਚ ਲਿਖਿਆ, ਭਗਤ ਵੱਡਾ ਰਾਜਾ ਜਨਕ ਹੈ। ਹਾਲਾਂਕਿ ਚੱਕਰਵਰਤੀ ਰਾਜਾ ਇਹ ਕੋਈ ਹੋਰ ਗੱਲ ਹੈ, ਭਗਤ ਵੱਡਾ ਰਾਜਾ ਜਨਕ ਹੈ। ਗੁਰਮੁਖ ਮਾਇਆ ਵਿੱਚ ਰਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ, ਸਦਾ ਸੁਖ ਵਾਸੀ। ਪੜੋ ਇਹਨਾਂ ਦੱਸਿਆ
ਮਾਇਆ ਵਿੱਚ ਉਦਾਸੀ ਗੁਰਮੁਖ Thank you.
ਵਰਗ ਗਿਆਨੀ ਜਾਂ ਪਰਮੇਸ਼ਰ ਨੂੰ ਮਿਲੇ ਹੋਏ ਨੂੰ ਕਹਿੰਦੇ ਨੇ ਪਰਮੇਸ਼ਰ ਨੂੰ ਮਿਲਿਆ ਹੋਇਆ। ਕਹਿੰਦੇ ਜਿਹੜਾ ਪਰਮੇਸ਼ਰ ਨੂੰ ਮਿਲ ਗਿਆ ਨਾ, ਉਸ ਤੋਂ ਅੱਗੇ ਕੋਈ ਹੋਰ ਅਵਸਥਾ ਨਹੀਂ। ਬਸ ਰੱਬ ਨੂੰ ਇਹ ਮਿਲਣਾ ਹੈ ਜੀ। ਜਦ ਆਪਣੀ ਆਦਮੀ ਆਪਣੇ ਘਰ ਚ ਲੈ ਜਾਂਦਾ, ਫਿਰ ਉਹ ਹੋਰ ਗਾਹਾਂ ਨਹੀਂ ਜਾਂਦਾ ਹੁੰਦਾ। ਫਿਰ ਜਿੰਨਾ ਚ ਘਰ ਨਹੀਂ ਗਿਆ, ਉਨਾ ਚਿਰ ਰਸਤੇ ਗਾਹੂਗਾ। ਚਾਹੇ ਟੁੱਟੀ ਹੋਈ ਛਬਰੀਆ ਆਰਾਮ ਨਾਲ ਬੈਠ ਜਾਏਗਾ ਜਾ ਕੇ ਆਪਣੇ ਪਲੰਘ ਤੇ। ਆਓ ਜਿਗਿਆਸੂ ਵਿਆਸ ਕਰਦਾ ਕਰਦਾ ਜਦ ਆਪਣੀ ਸੁਰਤ ਨੂੰ ਆਤਮਾ ਦੇ ਵਿੱਚ ਲਾਇ ਕਰ ਦੇਵੇਗਾ, ਸਮਝੋ ਉਸ ਤੇ ਅੱਗੇ ਨੀ ਜਾਣਾ, ਬਸ ਆਪਣੇ ਘਰ ਚਲਿਆ ਗਿਆ। ਰਾਜਾ ਜਨਕ ਨੂੰ ਵਿਦੇਹੀ ਵੀ ਮੰਨਿਆ। ਵਿਦੇਹੀ ਵਿਦੇਹੀ ਉਸ ਨੂੰ ਕਹਿੰਦੇ ਨੇ ਜਿਹਨੂੰ ਆਪਣੇ ਸਰੀਰ ਦਾ ਵੀ ਪਤਾ ਨਾ ਰਹੇ। ਇਸ ਤਰ੍ਹਾਂ ਦਾ ਦੱਸਿਆ ਭਾਈ ਸਾਹਿਬ ਜੀ ਨੇ। ਆਓ ਮਿਥਲਾਪੁਰੀ ਦੇ ਵਿੱਚ ਰਹਿੰਦੇ ਨੇ ਉਹ ਰਾਜੇ ਨੇ, ਨਾਰੇ ਨੇ ਬਰਮ ਗਿਆਨੀ। ਬਰਮ ਗਿਆਨੀ ਤੋਂ ਪਰੇ ਕੋਈ ਵਾਸਤਾ ਨਹੀਂ ਹੈ। ਬਸ ਪੁਰਲੀਆਂ ਵਾਸਤਾਂ ਦਾ ਉਹਨੂੰ ਸਾਰਾ ਪਤਾ ਹੁੰਦਾ। ਆਓ ਉੱਥੇ ਕੋਈ ਤਪੱਸੀ, ਕਈ ਕਿਸਮ ਦਾ ਤਪ ਕਰਦੇ ਨੇ ਲੋਕ ਅੱਗੇ ਕਰਦੇ ਹੁੰਦੇ ਸਨ, ਜਾਂ ਤਾਂ ਧੂਈਆਂ ਤਾਪਣੀਆਂ, ਜਲ ਧਾਰੇ ਕਰਨੇ, ਜਾਂ ਖੜੇ ਹੀ ਰਹਿਣਾ। ਖੜੇ ਲੱਤਾਂ ਦੇਖੋ ਕਈਆਂ ਮੋਟੀਆਂ ਹੋ ਜਾਂਦੀਆਂ ਨੇ, ਜਾਂ ਪੁੱਠੇ ਲਮਕਣ ਲੱਗ ਜਾਣਾ, ਜਾਂ ਨੰਗੇ ਪੈਰੀਓ ਹੀ ਫਿਰੀ ਜਾਣਾ। ਇਹ ਸਾਧਨਾ ਲੋਕ ਕਰਦੇ ਹੁੰਦੇ ਸਨ ਪਰਮੇਸ਼ਰ ਨੂੰ ਮਿਲਣ ਵਾਸਤੇ। ਪਰ ਪਰਮੇਸ਼ਰ ਨੂੰ ਮਿਲਣਾ ਤਾਂ ਦਰਕਨਾਰ ਰਹਿ ਗਿਆ ਗੁਰੂ। ਉਹਦਾ ਸਮਾਂ ਹੋਂ ਵਿੱਚ ਵੱਜੇ ਜਾਂਦੇ ਸਨ, ਹੋਂ ਦੇ ਵਿੱਚ। ਪਰਮੇਸ਼ਰ ਨੂੰ ਜਿੱਥੇ ਮਿਲਣ ਦਾ ਰਸਤਾ ਗੁਰੂ ਕੋ, ਉੱਥੇ ਤਾਂ ਕਹਾਵਤ ਨਹੀਂ ਹੈ, ਨਹੀਂ ਉੱਥੇ ਤਾਂ ਜਿਹੜੀ ਉਹ ਵਸਤੂ ਉਹਦੇ ਕੋਲ ਆ ਉਹ ਦੱਸਣੀ ਵੀ ਨਹੀਂ ਪੈਂਦੀ ਕਿਸੇ ਨੂੰ। ਜੇ ਦੱਸ ਦੇਵੇਗਾ ਖਿਸਲ ਜਾਏਗੀ ਉਹ ਸੂਖ ਬਣਾ ਚੀਜ਼। ਜੇ ਸੂਖ ਚੀਜ਼ ਕਰਦੇ ਆ, ਸੂਖ ਚੀਜ਼ ਵਿੱਚ ਆ ਜਾਵੇ, ਸੂਖ ਵਿੱਚ ਚਲੀ ਜਾਵੇਗੀ, ਰੱਬ ਦਾ ਦੇਸ਼ ਨਹੀਂ ਖੁੱਲੇਗਾ। ਆਓ ਤਾਂ ਨਿਸ਼ਫੁਰਨੇ ਕਰਾਵੇਗਾ ਹੀ ਉਹੀ ਜਿਹੜਾ ਨਿਸ਼ਫੁਰਨੇ ਹੋਵੇਗਾ, ਕਰੂਗਾ ਉਹ ਜਿਹਨੂੰ ਸ਼ੌਂਕ ਹੋਵੇ, ਦੂਆ ਤਾਂ ਨਹੀਂ ਕਰ ਸਕਦਾ। ਔਰ ਇਸ ਤਰ੍ਹਾਂ ਉਹ ਜਿਹੜਾ ਤਪੱਸੀ ਸੀ ਪਾਣੀ ਚ ਖੜਦਾ ਹੁੰਦਾ, ਅੰਦਰ ਹੌਂ ਸੀ ਉਸਦੇ ਗੁਰੂ। ਜਿਹਦਾ ਪਾਣੀ ਦੇ ਵਿੱਚ ਖੜਨਾ ਤਾਂ ਫਿਰ ਉੱਥੇ ਜਾ ਕੇ ਖੜ ਜਿੱਥੇ ਕੋਈ ਦੇਖੇ ਨਾ। ਹੁਣ ਜੇ ਕੋਈ ਆਦਮੀ ਆਪਣੇ ਇੱਥੇ ਸਾਹਮਣੇ ਪਿੰਡ ਦੇ ਕੋਲ ਨਹਿਰ ਚ ਖੜਨ ਲੱਗ ਜਾਵੇ ਤਾਂ ਪਿੰਡ ਦੇ ਦੇਖਣ ਲੱਗ ਜਾਣਗੇ, ਫਿਰ ਵਾਹ 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 ਕਰਦੇ ਨੇ ਉਸ ਨੂੰ। ਉਹ ਖੜੂਏ ਤਾਂ ਹੀ ਜੇ ਹੌਂ ਨਹੀਂ, ਇੱਧਰ ਥੋੜੀ ਨਹਿਰ ਪਈ ਆ, ਪਰੇ ਖੜ ਜਾਵੇ ਜਾ ਕੇ। ਨਹੀਂ ਇਹ ਹੌਂ ਸਾਹਿਤ ਨੇੜੇ, ਇਹ ਫੋਕਟ ਜੇ ਕਰਮ ਨੇ, ਐਵੇਂ ਤੁੱਛ ਜਿਹਾ ਪੁੰਨ ਹੁੰਦਾ ਇਹਨਾਂ ਦਾ। ਪੁੰਨ ਪੰਨ ਦਾ ਇੱਥੇ ਹੀ ਰਹਿ ਜਾਂਦੇ ਨੇ ਸਾਰੇ, ਉਹਨਾਂ ਨੂੰ ਤਾਂ ਜਮਦੂਤ ਹੀ ਕੁੱਟ ਕੇ ਖੋ ਲੈਂਦੇ ਨੇ। ਆਹ ਇਸ ਤਰ੍ਹਾਂ ਹਾਂ ਰਾਜਾ ਜੀ ਦੀ ਸਵਾਰੀ ਆਈ, ਪਾਰਸੀ ਸਵਾਰੀਆਂ ਹੁੰਦੀਆਂ ਸਨ ਅੱਗੇ, ਪਿੱਛੇ ਜਿੰਨੇ ਰਾਜੇ ਲੋਕ ਸਾਰੇ ਜਾਂ ਮਹਾਂਪੁਰਸ਼ ਉਹ ਵੀ ਪਾਲਕੀਆਂ ਚ ਜਾਂਦੇ ਹੁੰਦੇ ਸਨ। ਰਾਜਾ ਜਨਕ ਜੀ ਆਇਆ, ਉਹਨੇ ਦੇਖਿਆ ਬਈ ਠੀਕ ਹੈ, ਇਹਨੂੰ ਮਨੁੱਖਾਂ ਦੇ ਮਿਲ ਗਈ, ਪਾਣੀ ਚ ਖੜਾ, ਬਈ ਪਾਣੀ ਨਾਲ ਤਾਂ ਸੰਗਤ ਦਾ ਜ਼ਿਆਦਾ ਲਾਭ ਹੈ, ਇਹਦਾ ਨਾਲੇ ਹਵਾ ਨਾਲੇ ਸਰੀਰ ਨੂੰ ਸਾਰਨਾ, ਇਹ ਕਿੱਧਰ ਦੀ ਸਿਆਣਪ ਹੈ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਬਹੁਤ ਖੋਲ ਕੇ ਦੱਸਿਆ ਮੈਨੂੰ ਨਾਮ ਦੀ ਮਹੱਤਤਾ, ਬਾਣੀ ਦੀ ਸੇਵਾ ਦੀ ਭਜਨ ਦੀ। ਬਸ ਰਾਜਾ ਜਨਕ ਜੀ ਨੇ ਪਾਲਕੀ ਕਢਾ ਲਈ, ਕਹਿੰਦੇ ਉਹ ਗੁਰਮੁਖਾ, ਉਹ ਵੀ ਜਾਣਦਾ ਸੀ ਵੀ ਇਹ ਗਰਮ ਬਰਮ ਗਿਆਨੀ ਹੈ, ਕਹਿ ਲਗਾ ਤੂੰ ਪਾਣੀ ਚੋ ਖੜਨਾ ਛੱਡ ਦੇ, ਤੂੰ ਮਨ ਟਕਾ ਕੇ ਸੰਗਤ ਕਰਿਆ ਕਰ, ਬਾਣੀ ਪੜਿਆ ਕਰ। ਤਾਂ ਹੀ ਗੁਰੂ ਸਾਹਿਬ ਨੇ ਲਿਖਿਆ ਨਾ, ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਮਨ ਨੂੰ ਟਕਾਉਣਾ ਔਰ ਧਿਆਨ ਇੱਕੋ ਹੀ ਗੱਲ ਹੈ, ਬੜੋ ਪ੍ਰੇਮ ਦੇ ਨਾਲ।
ਕੀਰਤਨ ਪ੍ਰਧਾਨਾ
ਕਰਦੇ ਨੇ ਤਾਂ ਇਸ ਤਰ੍ਹਾਂ ਜਿਵੇਂ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਵੀ ਦੱਸਿਆ ਕਿ ਤਿੰਨ ਵਸਤੂਆਂ ਦਾ ਸਰੀਰ ਬਣਿਆ ਹੋਇਆ, ਇੱਕ ਤਾਂ ਸਰੀਰ, ਇੱਕ ਮਨ, ਇੱਕ ਆਤਮਾ, ਇਹਦੇ ਵਿੱਚ ਤਿੰਨ ਨੇ, ਬਰਮੀ ਮਾਰੀ ਸਾਂਪ ਨਾ ਮੂਆ। ਆ ਤੂੰ ਵਰਮੀ ਸਰੀਰ ਨੂੰ ਕੁੱਟਦਾ, ਮਨ ਨੂੰ ਕੁੱਟਣਾ ਸ਼ੁਰੂ ਕਰ, ਮਨ ਕਿੱਥੇ ਕੁੱਟਿਆ ਜਾਵੇਗਾ, ਸਰਗੁਣ ਸਤਿਗੁਰੂ ਦਾ ਪ੍ਰਕਾਸ਼ ਹੋਵੇਗਾ, ਸੰਗਤ ਦੇ ਵਿੱਚ ਮਨ ਨੂੰ ਕੁੱਟਿਆ ਜਾਵੇਗਾ ਨਾਮ ਔਰ ਬਾਣੀ ਦੁਆਰਾ। ਹਰ ਇਸ ਤਰ੍ਹਾਂ ਰਾਜਾ ਜਨਕ ਜੀ ਹਾਂ ਹੂੰ ਕਰਤੀ, ਉਸਨੇ ਚਲੇ ਗਿਆ। ਫਿਰ ਮੁਲਕ ਤੇ ਆਏ ਰਾਜਾ ਜਨ ਕੀ ਉਸੇ ਤਰ੍ਹਾਂ ਹੀ ਖੜਾ ਪਾਣੀ ਚ ਕਿਹਾ ਨੀ ਮੰਨਿਆ ਜਿਹੜਾ ਬ੍ਰਹਮ ਗਿਆਨੀ ਦਾ ਮਹਾਂਪੁਰਸ਼ਾਂ ਦਾ ਜਾਂ ਗੁਰੂਆਂ ਦਾ ਜਾਂ ਗੁਰਬਾਣੀ ਦਾ ਹੁਕਮ ਨਹੀਂ ਮੰਨਦਾ ਉਹ ਸੁਖ ਨਹੀਂ ਪਾਵੇਗਾ ਗੁਰੂ ਕੋ ਪੜੋ ਪ੍ਰੇਮ ਖਾਸਾ ਹੀ ਹੁੰਦਾ ਪ੍ਰਾਣੀ ਮਾਤਰ ਦਾ ਉਹ ਭਲਾ ਹੀ ਚਾਹੁੰਦੇ ਨੇ ਗੁਰੂ ਜੇ ਭਲਾ ਨਾ ਕਰਾਵੇ ਜਿਹੜਾ ਉਹ ਕਹਿੰਦੇ ਨੇ ਜੇ ਉਹ ਨਾ ਮੰਨੇ ਫਿਰ ਤਾਂ ਦੁਖੀ ਹੀ ਹੋਣਾ ਨਾ ਗੁਰੂ ਬਈ ਤੇਰੇ ਭਲੇ ਵਾਸਤੇ ਅਸੀਂ ਤੈਨੂੰ ਕਹਿੰਦੇ ਹਾਂ ਤੈਨੂੰ ਅਜੇ ਵੀ ਸਮਝ ਨਹੀਂ ਆਉਂਦੀ ਹੈ ਤਾਂ ਹੀ ਤਾਂ ਫਿਰ ਇਹ ਭੜਕਦਾ ਫਿਰਦਾ ਹੈ ਤ੍ਰਿਜੂਨੀਆਂ ਦੇ ਵਿੱਚ ਗੁਰੂ ਉਹ ਜਵਾਕਾਂ ਨੂੰ ਬੰਦ ਕਰ ਦੋ ਲੰਗਰ ਨੂੰ ਦੱਸਦੇ ਆਗੇ ਦੀਵਾਨ ਸੁਣੋ ਚਿਰ ਚਿਰ ਲਾਈ ਉੱਥੇ ਆਹ ਇਸ ਤਰ੍ਹਾਂ ਦੱਸਿਆ ਜਿਸ ਤਰ੍ਹਾਂ ਮੂਲਾ ਖੱਤਰੀ ਗੁਰੂ ਨਾਨਕ ਦੇ ਮਹਾਰਾਜ ਦੇ ਨਾਲ ਫਿਰਦਾ ਰਿਹਾ ਸ਼ਕਤੀਆਂ ਕੌਤਕ ਦੇਖਦਾ ਰਿਹਾ ਗੁਰਮੁਖ ਘਰ ਆ ਗਿਆ ਸ਼ਾਦੀ ਉਹ ਵੀ ਪਿੰਡ ਰਹਿਣਾ ਸ਼ੁਰੂ ਕਰ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਨੀਆਂ ਦਾ ਭਲਾ ਕਰਦੇ ਕਰਦੇ ਗਿਆਨੀ ਉਸਦੇ ਪਿੰਡ ਆ ਗਏ ਗੁਰਮੁਖ ਮਰਦਾਨੇ ਨੂੰ ਕਹਿਣ ਲੱਗੇ ਜਾ ਬਈ ਆਪਣਾ ਨਿਸ਼ਾਨ ਆਪਣੇ ਨਾਲ ਫਿਰਦਾ ਰਿਹਾ ਆਪਾਂ ਜਾਂਦੇ ਜਾਂਦੇ ਮੂਲੇ ਨੂੰ ਹੀ ਮਿਲ ਚੱਲੀਏ ਸਿਆਲਕੋਟੀਏ ਨੂੰ ਮਰਦਾਨਾ ਗਿਆ ਉਹਦੇ ਘਰ ਵਾਲੀ ਨੇ ਦੂਰੋਂ ਦੇਖ ਲਿਆ ਵੀ ਇਹ ਅੱਗੇ ਫਕੀਰਾਂ ਨਾਲ ਚਲਿਆ ਰਿਹਾ ਸੀ ਇਹ ਤਾਂ ਉਹੀ ਆ ਗਏ ਇਹ ਤਾਂ ਲਜਾਣਗੇ ਹੋਣੇ ਸੀ ਉਸਨੇ ਅੰਦਰ ਵੜ ਕੇ ਮੂਲਾ ਅੰਦਰ ਇਸੀ ਗੱਲਬਾਤ ਕਰ ਲਈ ਕਹਿਣ ਲੱਗੀ ਉਹੀ ਸਾਧੂ ਆ ਗਏ ਜਿਹਨਾਂ ਨਾਲ ਤੂੰ ਫਿਰਦਾ ਰਿਹਾ ਤੂੰ ਪਾਥੀਆਂ ਵਾਲੇ ਲੁਕ ਜਾ ਪਾਥੀਆਂ ਵਾਲੇ ਲੁਕ ਗਿਆ ਗੁਰੂ ਨੂੰ ਮਿਲਣੋਂ ਮੁਨਕਰ ਹੋ ਗਿਆ ਗੁਰੂ ਉਹ ਪੜਿਆ ਲੋਕਾ ਗੁਰੂ ਦੇ ਤੇਤੋ, ਗੁਰੂ ਨੇ ਤੇਤੋ ਕੀ ਲੈਣਾ ਹੈ, ਗੁਰੂ ਨੇ ਤਾਂ ਤੈਨੂੰ ਕੁਛ ਦੇਣਾ ਹੀ ਸੀ। ਦੇਖੋ ਆਪਾਂ ਲੈ ਵੀ ਨਹੀਂ ਸਕਦੇ ਗੁਰੂ ਕੋਲ, ਹੈ ਕਿਤਨੇ ਕਰਮ ਮਾੜੇ ਨੇ ਆਪਣੇ, ਏਦੂ ਹੋਰ ਮਾੜੇ ਕੀ ਹੋਣਗੇ। ਗੁਰੂ ਤਾਂ ਦਿੰਦਾ ਸਦਕੇ, ਪਰ ਅਸੀਂ ਨਹੀਂ ਲੈ ਸਕਦੇ, ਕਰਮ ਹੀ ਮਾੜੇ ਨੇ, ਬਗੈਰ ਕਰਮਾਂ ਤੋਂ ਕੁਛ ਮਿਲਦਾ ਨੀ। ਬੜੋ ਪ੍ਰੇਮ ਨਾਲ ਗੁਰਬਾਣੀ ਵੀ ਆਉਂਦੀ,
ਕਰਮਾਂ ਤੋਂ ਕਦੇ ਨੀ
ਲਕਸ਼ਮੀ ਔਰ ਕਰਨ ਨੂੰ ਫਿਰਦੇ ਸਨ। ਜੋ ਪਰਮੇਸ਼ਰ ਦਾ ਅਸੂਲ ਆ ਨਾ, ਜਿਵੇਂ ਵਸਤੂ ਮਿਲਣੀ ਉਵੇਂ ਮਿਲੇਗੀ, ਤਾਂ ਉਹ ਇਕੱਠੇ ਹੋ ਗਏ ਦੋਈ। ਲਕਸ਼ਮੀ ਕਹਿਣ ਲੱਗੀ, ਆ ਕਰਮ ਮੈਂ ਕਗਾਲ ਨੂੰ ਬਾਦਸ਼ਾਹ ਬਣਾ ਸਕਦੀ ਆ। ਕਰਮ ਕਹਿਣ ਲੱਗੇ, ਤੇਰੇ ਚ ਕੀ ਤਾਕਤ ਆ, ਤੂੰ ਬਣਾ ਦੇਗੀ? ਜਿੰਨਾ ਚਿਰ ਕਰਮ ਨਹੀਂ ਕਦੇ ਨੀ ਬਣੇਗਾ, ਇਸ ਤਰ੍ਹਾਂ ਤੂੰ ਬਣਾ ਦੇਵੇਂਗੀ ਰਾਜਾ? ਕਹਿਣ ਲੱਗੀ, ਤੈਨੂੰ ਬਣਾ ਕੇ ਦਿਖਾਣਾ, ਤੈਨੂੰ ਦਿਖਾਲ ਦੇ, ਦਿਖਾਲ ਬਣਾ ਕੇ। ਉਥੇ ਲੱਕੜ ਵਾਲਾ ਫਿਰਦਾ ਜੀ, ਲੱਕੜੀਆਂ ਭੰਨਦਾ। ਉਹ ਲਕਸ਼ਮੀ ਕਹਿਣ ਲੱਗੀ, ਉਰੇ ਆ ਗਰੀਬ ਆਦਮੀ, ਆ ਗਿਆ ਕਰਮ ਕੋਲੇ ਹੀ ਖੜਾ। ਕਹਿਣ ਲੱਗੀ, ਤੂੰ ਲੱਕੜੀਆਂ ਚੋਦਾ ਫਿਰਦਾ? ਕਹਿਣ ਲੱਗਾ, ਮਾਤਾ ਮੈਂ ਗਰੀਬ ਆ, ਤਾਂ ਲੱਕੜੀਆਂ ਚੁਗਦਾ। ਜੇ ਮੇਰੇ ਕੋਲ ਥੋੜਾ ਜਿਹਾ ਵੀ ਸਰਮਾਇਆ ਹੋਵੇ, ਮੈਂ ਕਹਿੰਦਾ ਲੱਕੜਾਂ ਚੁਗਾ, ਮੈਨੂੰ ਕਿ ਆਉਂਦਾ ਜੰਗਲ ਦੇ ਵਿੱਚ ਫਿਰਨ ਦਾ? ਕਹਿਣ ਲੱਗੀ, ਲੈ ਤੈਨੂੰ ਮੈਂ ਇੱਕ ਵਸਤੂ ਦਿੰਨੀ ਆ, ਤੂੰ ਲੱਕੜੀਆਂ ਨਾਲ ਚੁਗੀ, ਤੂੰ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਵੇਗਾ। ਕਹਿੰਦਾ, ਤਾਂ ਬੜੀ ਕਿਰਪਾ ਹੋਈ। ਕਿਰਪਾ ਇਹ ਨੀ ਕਰ ਸਕਦੀ ਕਰਮ ਕਰਨਗੇ, ਜਿਵੇਂ ਅਸੂਲ ਆ ਪਰਮੇਸ਼ਰ ਦਾ ਉਵੇਂ ਹੋਵੇਗਾ ਗੁਰਮੁਖ। ਪਤਾ ਫਿਰ ਲੋਕ ਬਿਨਾਂ ਹੀ ਰੱਬ ਨੂੰ ਮਿਲ ਜਾਣ, ਸਾਧਨਾ ਕਰਨਾ ਹੀ ਨਾ। ਜੋ ਅਸੂਲ ਆ ਪਰਮੇਸ਼ਰ ਜਿਹੜੇ ਸੇਵਾ ਕਰੇਗਾ, ਤੇ ਫਿਰ ਨਾਮ ਦਾ ਅਭਿਆਸ ਸਾਧਨਾ ਕਰੇਗਾ, ਤਦ ਜਾ ਕੇ ਰੱਬ ਦੇ ਦਰਵਾਜ਼ੇ ਖੁੱਲਣੇ ਨੇ। ਕਿਤੇ ਐਵੇਂ ਖੁੱਲ ਜਾਣਗੇ? ਰੱਬ ਕੋਈ ਉਰੇ ਹੀ ਬੈਠਾ, ਉਹਦਾ ਬਹੁਤ ਦੂਰ ਹੈ। ਆਹ ਇਸ ਤਰ੍ਹਾਂ ਦੱਸੋ, ਉਸ ਨੂੰ ਲਾਲ ਦੇ ਦਿੱਤਾ ਉਸ ਲਕਸ਼ਮੀ ਨੇ, ਉਹਦਾ ਵਿਚਾਰਾ ਖੁਸ਼ ਹੋ ਗਿਆ ਲੱਕੜਹਾਰਾ। ਤਾਂ ਕਹਿਣ ਲੱਗੀ, ਇਹਦੀ ਬਹੁਤ ਕੀਮਤ ਹੈ, ਤੂੰ ਬਾਦਸ਼ਾਹ ਬਣ ਜਾਏਗਾ। ਕਹਿਣ ਲੱਗਿਆ, ਹਾਂ ਮਾਤਾ, ਆਪਦੀ ਬੜੀ ਕਿਰਪਾ ਹੋਈ ਮੇਰੇ ਤੇ, ਮੈਂ ਬਾਦਸ਼ਾਹ ਬਣ ਜਾਵਾਂਗਾ। ਪਰ ਉਹ ਕਰਮ ਹੱਸਦੇ ਨੇ ਖੜੇ। ਉਸਨੇ ਜੇਬ ਚ ਪਾ ਲਿਆ, ਜੇਬ ਦੇ ਵਿੱਚ ਉੱਚੀਆਂ ਜਾਂ ਜੇਬਾਂ ਹੁੰਦੀਆਂ ਸੀ ਅੱਗੇ, ਅੱਜ ਕੱਲ ਤਾਂ ਗੀਜੇ ਨੇ, ਅੱਜ ਕੱਲ ਤਾਂ ਚੇਨਾਂ ਜਿਹੀਆਂ ਲੱਗ ਗਈਆਂ। ਚਲਿਆ ਗਿਆ ਲੱਕੜਹਾਰਾ ਦੀ, ਵਿਚਾਰਾ ਸਿਆਹ ਲੱਗੀ, ਨਦੀ ਵਗਦੀ ਤੀ ਕੋਲ ਦੀ, ਕਹਿੰਦਾ ਪਾਣੀ ਵੀ ਪੀ ਚੱਲੀਏ। ਜਦ ਨਿਮ ਕੇ ਬੁੱਕ ਭਰਿਆ, ਜੇਬ ਚੋਂ ਵਿੱਚ ਡਿੱਪਿਆ, ਨਦੀ ਚ ਗਿਆ ਲਾਲ। ਓਹੋ, ਕਹਿੰਦਾ ਵਸਤੂ ਤਾਂ ਬਹੁਤ ਮਿਲੀ, ਪਰ ਕਰਮਾਂ ਦੀ ਮਾਰ, ਉਹਨੇ ਵੀ ਕਰਮ ਜਾਹਰ ਕਰੇ ਗੁਰਮੁਖ, ਕਰਮਾਂ ਦੀ ਮਾਰ, ਉਹ ਵੀ ਵਿਚਾਰਾ ਪਾਣੀ ਚ ਡਿੱਗ ਪਿਆ। ਚੱਕ ਕੇ ਲੱਕੜੀਆਂ ਘਰ ਨੂੰ ਚਲਿਆ ਗਿਆ। ਫੇਰ ਹੋਈ, ਲਕਸ਼ਮੀ ਤੇ ਕਰਮ ਫਿਰਦੇ ਨੇ, ਉੱਥੇ ਹੀ ਆ ਗਿਆ ਲੱਕੜਹਾਰਾ। ਕਰਮ ਕਹਿੰਦੇ, ਉਹ ਆਉਂਦਾ ਤੇਰਾ ਰਾਜਾ, ਉਸ ਲਕਸ਼ਮੀ ਨੂੰ ਕਰਮ ਕਹਿੰਦੇ, ਉਹ ਆਉਂਦਾ ਤੇਰਾ ਸੱਤਾਂ ਮਲੈਕਾਂ ਦਾ ਬਾਦਸ਼ਾਹ, ਹਾਥੀ ਤੇ ਚੜਿਆ, ਉਹੀ ਖੁਆਰੀ ਆ ਕੋਲ ਆ ਗਿਆ। ਉਸਨੇ ਕਿਹਾ, ਵੀ ਇਹ ਤਾਂ ਕੱਲ ਵਾਲੇ ਹੀ ਖੜੇ ਨੇ ਦੋਈ। ਉਹ ਲਕਸ਼ਮੀ ਕਹਿਣ ਲੱਗੀ, ਵੀ ਤੈਨੂੰ ਕੱਲ ਬਹੁਤ ਕੀਮਤੀ ਲਾਲ ਦਿੱਤਾ ਸੀ। ਕਹਿੰਦਾ, ਮੈਨੂੰ ਤਾਂ ਕਰਮਾਂ ਦੀ ਮਾਰ ਪੈ ਗਈ, ਉਹ ਤਾਂ ਨਦੀ ਚ ਡਿੱਪਿਆ। ਆਹ ਇਸ ਤਰ੍ਹਾਂ ਕਹਿਣ ਲੱਗੀ, ਲਾ ਹੁਣ ਨਾ ਸਿੱਟੀ ਖਿਆਲ ਰੱਖੀ, ਹੁਣ 1000 ਰੁਪਈਏ ਦੀ ਥੈਲੀ ਦੇਤੀ, ਚਾਹੇ ਮੋਹਰਾਂ ਕਹਿ ਲਓ, ਇੱਕੋ ਹੀ ਗੱਲ ਹੈ। ਉਸਨੇ ਲੈ ਲਈ ਲੱਕੜਹਾਰੇ ਨੇ, ਸਰ ਚਲਿਆ ਗਿਆ ਲੱਕੜੀਆਂ ਲੈ ਕੇ, ਭਰਾ ਵੇਚ ਕੇ ਘਰ ਆਇਆ। ਘਰ ਵਾਲੀ ਕਿਤੇ ਗੁਆਂਢਣ ਦੇ ਗਈ ਹੋਈ ਸੀ, ਉਹ ਥੈਲੀ ਅੱਗੇ ਆਲੇ ਬਣੇ ਹੁੰਦੇ ਸੀ, ਬਾਹਰੇ ਹੁੰਦੇ ਸੀ ਕਿ ਨਹੀਂ? ਅੱਜ ਕੱਲ ਸ਼ੀਸ਼ਿਆਂ ਵਾਲੀਆਂ ਅਲਵਾਰੀਆਂ ਹੋ ਗਈਆਂ, ਰੱਖਣ ਦਾ ਸਮਾਨ ਹੈ, ਚਾਹੇ ਤੁਸੀਂ ਸੋਨੇ ਦੀਆਂ ਬਣਾ ਲਓ, ਫੇਰ ਕਿਹੜਾ ਤੁਹਾਨੂੰ ਰੱਬ ਮਿਲਾ ਦੂਗਾ ਸੋਨਾ? ਇਹ ਤਾਂ ਹਾਂ ਹੈ ਸਵਾਂ ਕਰੋ, ਇਹ ਤਾਂ ਹਾਂ ਹੈ ਪਦਾਰਥ ਜਿੰਨੇ ਹੈਗੇ। ਖੈਰ ਉਸਨੇ ਕਿਹਾ, ਵੀ ਮੈਂ ਆਪਣੇ ਘਰ ਵਾਲੀ ਨੂੰ ਸੱਦ ਲਿਆਵਾਂ, ਗੁਆਂਢਣ ਦੇ ਗਈ ਹੋਣੀ। ਜਦ ਉਹਨੇ ਲਿਆ ਕੇ ਥੈਲੀ ਰੱਖੀ, ਕੁਦਰਤੀ ਇੱਧਰਲੀ ਗੁਆਂਢਣ ਦੀ ਜਿਹੜੀ ਉਹਨਾਂ ਦੇ ਅੰਦਰ ਜਾ ਵੜੀ, ਉਹ ਵੀ ਕਿਸੇ ਕੰਮ ਆਈ ਹੋਣੀ ਹੈ। ਜਦ ਉਹਨੇ ਜਾ ਕੇ ਦੇਖਿਆ ਦਰਵਾਜ਼ਾ ਬੰਦ ਹੈ, ਆਲੇ ਚ ਥੈਲੀ ਪਈ ਆ, ਉਹਨੇ ਚੱਕ ਲਈ, ਲੁਕੋ ਕੇ ਆਪਣੇ ਘਰ ਜਾ ਵੜੀ। ਉਹ ਘਰ ਵਾਲੀ ਨੂੰ ਸੱਦ ਕੇ ਲਿਆਇਆ, ਜਦ ਘਰ ਵਾਲੀ ਆ ਗਈ ਤਾਂ ਦੇਖਿਆ ਆਲਾ ਖਾਲੀ। ਓਹੋ, ਪਹਿਲਾ ਕਰਮਾਂ ਦੀ ਮਾਰ ਪੈ ਗਈ, ਇਹ ਵੀ ਗਈ, ਇਹ ਵੀ ਚਲੀ ਗਈ ਗੁਰਮੁਖ, ਉਹ ਕਰਮਾਂ ਬਗੈਰ ਕੁਛ ਨੀ ਮਿਲੇਗਾ। ਤੀਸਰਾ ਦਿਨ ਆ ਗਿਆ, ਕਰਮ ਤੇ ਲਕਸ਼ਮੀ ਖੜੇ ਨੇ, ਕਹਿੰਦਾ ਆਉਂਦਾ ਤੇਰਾ, ਆ ਦੇਖ ਲਿਆ ਸਾਹਮਣੇ ਆਉਂਦਾ ਉਹੀ ਆ। ਆ ਗਿਆ। ਫਿਰ ਲਕਸ਼ਮੀ ਕਹਿੰਦੀ ਕਰਮ ਨੂੰ, ਬਈ ਤੂੰ ਇਸ ਨੂੰ ਬਾਦਸ਼ਾਹ ਬਣਾ ਕੇ ਦਿਖਾ ਤਾ। ਕਹਿੰਦਾ ਮੈਂ ਤੈਨੂੰ ਦਿਖਾ ਦਿੰਦਾ, ਹੁਣੇ ਦਿਖਾ ਦਿੰਦਾ ਤੈਨੂੰ। ਉਸ ਕਰਮ ਨੇ ਦੋ ਪੈਸੇ ਦਿੱਤੇ, ਉਸ ਸਿਰਫ ਦੋ ਪੈਸੇ, ਉਹਨੇ ਦੋ ਪੈਸੇ ਲਾਏ ਤਾਂ ਲਏ ਜੇਬ ਚ ਪਾ ਲਏ, ਪਰ ਉਹ ਕਰਦਾ ਆਉਂਦਾ ਇਹਨੇ ਕੀ ਕਰਨਾ ਦੋ ਪੈਸੇ ਨੇ। ਜਦ ਉਹ ਇਤਨਾ ਵੱਡਾ ਕੀਮਤੀ ਲਾਲ ਨਾ ਮੇਰੇ ਕੋਲ ਰਿਹਾ, ਉਹ ਹਜ਼ਾਰ ਮੋਰ ਦੀ ਥੈਲੀ ਨਾ ਰਹੀ, ਉਹ ਵੀ ਕੋਈ ਚੱਕ ਕੇ ਲੈ ਗਿਆ। ਆ ਦੋ ਪੈਸਿਆਂ ਨੇ ਕੀ ਸਾਰ ਦੇਣਾ, ਸਾਰੇ ਬਾਜ਼ਾਰ ਦੇ ਵਿੱਚ ਹੀ ਲੱਕੜਾਂ ਵੇਚ ਕੇ ਤੁਰਿਆ ਆਉਂਦਾ। ਕਹਿੰਦਾ ਇਹਦਾ ਹੋਰ ਆਉਣਾ ਕੀ ਆ, ਦੋ ਪੈਸੇ ਦੀ ਮੱਛੀ ਲੈ ਜਾਂਦੇ। ਉਹ ਲਾਲ ਮੱਛੀ ਨੇ ਨਿਕਲਿਆ ਸੀ ਵੀ ਚਲੋ ਆਪਣਾ ਪ੍ਰਸ਼ਾਦਾ ਪਾਣੀ ਇਸ ਨਾਲ ਛਕ ਲਵਾਂਗੇ। ਉਹ ਲੈ ਗਿਆ ਮੱਛੀ, ਉਹਦੇ ਅੰਦਰ ਲਾਲ ਹੈ, ਉਹ ਜੋ ਲਕਸ਼ਮੀ ਨੇ ਦਿੱਤਾ ਸੀ ਨਾ ਲਾਲ, ਉਹ ਮੱਛੀ ਦੇ ਅੰਦਰ ਚਲਿਆ ਗਿਆ ਘਰ ਚਲਿਆ ਗਿਆ। ਜਾ ਕੇ ਕਹਿਣ ਲੱਗਿਆ ਭਲੀਏ ਅੱਜ ਤਾਂ ਮੈਨੂੰ ਦੋ ਪੈਸੇ ਮਿਲੇ ਸਨ, ਮੈਂ ਇੱਕ ਮੱਛੀ ਲਾਇਆ ਤੂੰ ਇਹਨੂੰ ਚੀਰ ਲਾ, ਆਪਾਂ ਆਪਣਾ ਭਾਜੀ ਬੂਜੀ ਬਣਾ ਲਈਏ ਇਹਦੀ, ਜੋ ਉਸ ਕਹਿੰਦੇ ਹੁੰਦੇ ਨੇ। ਜਦ ਉਹਨਾਂ ਨੇ ਮੱਛੀ ਚੀਰੀ, ਉਹ ਗੁਮਾਂਡੜ ਜਿਉਂ ਚੋਰੀ ਕੋਠੇ ਤੋਂ ਨਹੀਂ ਚੜੀ, ਮੋਗੇ ਤੋਂ ਸਿੱਧੀ ਸਿੱਧੀ ਥੱਲੇ। ਦੇਖ ਲਿਆ ਕਰਮ ਗੁਰਮੁਖ, ਬਿਨਾਂ ਕਰਮਾਂ ਤੈਨੂੰ ਕੋ ਮਿਲੇਗਾ। ਪੜੋ ਪ੍ਰੇਮ ਨਾਲ ਚੰਗੇ ਕਰਮ ਕਰਨੇ ਚਾਹੀਦੇ ਨੇ, ਚੰਗੇ ਹੋਣਗੇ ਸੰਗਤ ਦੇ ਆਸ। ਦੱਦਾ ਦੋਸ ਨਾ ਦਿਓ ਕਿਸੇ, ਜਿਹੜੇ ਅਗਿਆਨੀ ਨੇ ਉਹ ਦੂਏ ਨੂੰ ਦੋਸ ਦਿੰਦੇ ਨੇ, ਨਹੀਂ ਨਹੀਂ ਇਹਦਾ ਤੇਰੇ ਗਿਆਨ ਕਰ। ਬਾਣੀ ਦੇ ਵਿੱਚ ਲਿਖਿਆ ਕਬੀਰ ਸਾਹਿਬ ਜੀ ਨੇ, ਕਬੀਰ ਦੱਦਾ ਦੋਸ ਨਾ ਦਿਓ ਕਿਸੇ, ਕਿਸੇ ਨੂੰ ਦੋਸ ਨਾ ਦਿਓ ਬਈ ਫਲਾਨੇ ਨੇ ਮੈਨੂੰ ਆਹ ਦੱਸੋ ਗਿਆ, ਨਹੀਂ ਦੋਸ ਕਰਮਾ ਆਪਣੇ, ਜੋ ਮੈਂ ਕੀ ਆ ਸੋ ਮੈਂ ਪਾਇਆ, ਦੋਸ ਨਾ ਦੀਜਾ। ਅਵਰ ਜਨਾ ਜਿਹੇ ਜੇ ਕਰਮ ਕਰਦਾ ਹੋਇਆ ਫਲ ਮਿਲੇਗਾ ਗੁਰਮੁਖ, ਚੰਗੇ ਕਰਮ ਕਰਦਾ ਚੰਗਾ ਫਲ ਮਿਲੇਗਾ, ਨਾਮ ਜਪਦਾ ਤਾਂ ਵੀ ਬਹੁਤ ਵੱਡਾ ਫਲ ਮਿਲੇਗਾ। ਆਇਓ ਦੱਸਿਆ ਪਰੋ ਕੋ ਮਰਦਾਨੇ ਨੂੰ ਕੱਲਿਆ ਜਾ ਮਰਦਾਨਿਆਂ ਵੇ ਆਪਣਾ ਨਸਾ ਆਪਣੇ ਨਾਲ ਕਿਤਨਾ ਚਿਰ ਘੁੰਮਦਾ ਰਿਹਾ ਆਪਾਂ ਜਾਂਦੇ ਜਾਂਦੇ ਉਸ ਨੂੰ ਮਿਲ ਚੱਲੀਏ ਮਰਦਾਨਾ ਗਿਆ ਸਾਧੂ ਲਿਬਾਸ ਦੇਖਿਆ ਉਸਦੀ ਘਰ ਵਾਲੀ ਨੇ ਉਹ ਅੰਦਰੇ ਦੀ ਭੱਜ ਕੇ ਅੰਦਰ ਜਾ ਕੇ ਕਹਿੰਦੀ ਇਹ ਤਾਂ ਉਹੀ ਸਾਧੂ ਆ ਗਏ ਤੂੰ ਜਾਈ ਨਾ ਤੈਨੂੰ ਨਾਲ ਲੈ ਜਾਣਗੇ ਤੂੰ ਇੱਥੇ ਪਾਥੀਆਂ ਵਾਲੇ ਅੰਦਰ ਲੁਕ ਜਾ ਮੈਂ ਜਵਾਬ ਦੇ ਦਿਆਂਗੀ ਲੁਕ ਗਿਆ ਅੰਦਰ ਮਰਦਾਨੇ ਨੇ ਆਵਾਜ਼ ਦਿੱਤੀ ਭਾਈ ਗੁਰੂ ਨਾਨਕ ਦੇਵ ਮਹਾਰਾਜ ਜੀ ਮੂਲੇ ਨੂੰ ਯਾਦ ਕਰਦੇ ਨੇ ਮੈਂ ਲੈਣ ਵਾਸਤੇ ਆਇਆ ਉਹ ਕਹਿਣ ਲੱਗੀ ਮਹਾਂਪੁਰਸ਼ੋ ਤਾਂ ਕਰਨੀ ਹੈ ਇਤਨੀ ਗੱਲ ਕਹੀ ਤੋਂ ਮਰਦਾਨਾ ਵਾਪਸ ਆ ਗਿਆ ਪਰ ਗੁਰੂ ਸਰਵਾਗਾ ਉਹ ਜਾਣਦਾ ਵੀ ਪਾਥੀਆਂ ਚ ਬੈਠਾ ਪਾਥੀਆਂ ਚ ਕਿੰਨਾ ਚਿਰ ਬੈਠਾ ਰਹੂਗਾ ਗੁਰੂ ਖੈਰ ਮਹਾਰਾਜ ਕਹਿੰਦੇ ਜਾ ਵੀ ਮਰਦਾਨਾ ਫੇਰ ਜਾ ਕੇ ਆ ਨਾਲੇ ਉਹ ਕਹਿਦੀ ਵੀ ਅਸੀਂ ਕਿਹੜਾ ਉਸਨੂੰ ਨਾਲ ਲਿਜਾਣਾ ਨਾਲ ਨੀ ਲਿਜਾਂਦੇ ਡਰੋ ਨਾ ਅਸੀਂ ਕੀ ਕਰਾਉਣਾ ਉੱਥੇ ਅਸੀਂ ਤਾਂ ਸਿਰਫ ਮਿਲਣਾ ਹੀ ਆ ਸਾਡੇ ਨਾਲ ਲਿਆ ਘਰ ਚਲਿਆ ਗਿਆ ਫੇਰ ਕਿਹਾ ਭਾਈ ਮੂਲੇ ਨੂੰ ਮਹਾਰਾਜ ਜੀ ਯਾਦ ਕਰਦੇ ਨੇ ਕਹਿਣ ਲੱਗੇ ਬਾਬਾ ਉਹ ਤਾਂ ਬਾਹਰ ਨੂੰ ਲਿਆਇਆ ਹੈ ਨਹੀਂ ਫੇਰ ਜਾ ਕੇ ਕਿਹਾ ਮਹਾਰਾਜ ਜੀ ਉਹ ਤਾਂ ਇਉਂ ਕਹਿੰਦੇ ਨੇ ਉਹਨਾਂ ਦੇ ਘਰ ਵਾਲੇ ਕਹਿਣਗੇ ਚੰਗਾ ਫਿਰ ਤੀਸਰੀ ਗੇਲ ਫੇਰ ਜਾਇਆ ਤਿੰਨੇ ਹੀ ਬਚਨ ਹੁੰਦੇ ਨੇ ਚੌਥਾ ਹੁੰਦਾ ਨੀ ਚੌਥਾ ਤਾਂ ਫਿਰ ਕਿਸੇ ਕੰਡੇ ਲਾਊਗਾ। ਦੱਸਿਆ ਮੈਂ ਵੀ ਤਿੰਨੇ ਹੀ ਬਚਨ ਹੁੰਦੇ ਨੇ ਮਹਾਂਪੁਰਸ਼ਾਂ ਦਾ, ਜੇ ਚੌਥਾ ਆ ਜਾਵੇ ਵਾਹ ਫਿਰ ਤਬਾਹੀ। ਔਰ ਇਸ ਤਰ੍ਹਾਂ ਮਰਦਾਨਾ ਗਿਆ। ਉਹ ਜਿਹੜੀ ਉਹਦੇ ਘਰ ਵਾਲੀ ਸੁਪਤਨੀ ਕੋ ਤੇਜ਼ੀ ਚਾ ਕੇ ਬੋਲੀ, ਕਹਿੰਦੀ ਬਾਬਾ ਮੁੜ ਆਈ ਜਾਂਦਾ, ਉਹਦਾ ਪਿੰਡੇ ਨੀ ਹੈ, ਉਹਦਾ ਪਿੰਡੇ ਨੀ, ਤੂੰ ਆਉਣਾ ਪਿੰਡ ਪਿੱਛੋਂ ਮੁੜਿਆ ਉਹਨੇ। ਮੁੜ ਗਿਆ ਮਰਦਾਨਾ, ਜਾ ਕੇ ਕਹਿੰਦਾ ਮਹਾਰਾਜ ਜੀ ਤਾਂ ਉਹ ਕਹਿੰਦੇ ਨੇ ਉਹ ਤਾਂ ਘਰੇ ਹੀ ਨੀ ਹੈ। ਮਹਾਰਾਜ ਕਹਿੰਦੇ ਚੰਗਾ ਜੇ ਹੈ ਨੀ ਫਿਰ ਹੈ ਹੀ ਨੀ। ਹੋ ਗਿਆ ਤੀਜਾ ਵਚਨ ਗੁਰੂ, ਉਹ ਬੇਮੁਖ ਹੋ ਗਿਆ ਗੁਰੂ ਤੋਂ, ਗੁਰੂ ਕੋ ਸੱਪ ਨਿਕਲਿਆ ਫਿਰ ਉਹ ਮੂਲੇ ਖੱਤਰੀ ਦੇ ਸੱਪ ਲੜ ਗਿਆ ਗੁਰੂ। ਸੱਪ ਲੜਨ ਤੋਂ ਉਸਨੂੰ ਮੰਜੇ ਤੇ ਪਾ ਲਿਆ, ਪਹਿਲਾਂ ਤੋੜ ਕੇ ਲੈ ਆਉਂਦੇ ਚੰਗੇ ਨਾ ਰਹਿੰਦੇ, ਹੁਣ ਮੰਜੇ ਤੇ ਪਾ ਕੇ ਵੀ ਨੀ ਜਾਉਂਗੇ ਉਸੇ ਕੋਲੇ। ਆਓ ਮੰਜਾ ਲਿਜਾ ਕੇ ਅੱਗੇ ਰੱਖ ਦਿੱਤਾ, ਸਾਰਾ ਪਿੰਡ ਇਕੱਠਾ ਹੋ ਗਿਆ, ਕੋੜਵੇ ਨੇ ਤਾਂ ਹੋਣੇ ਹੀ। ਮਹਾਰਾਜ ਜੀ ਬਖਸ਼ ਤੁਹਾਡਾ ਸਿੱਖ ਆਏ, ਕਹਿੰਦੇ ਫਿਰ ਆਪਣਾ ਸਿੱਖ ਕਰਕੇ ਹੀ ਸਾਡੇ ਜੀ ਤੁਹਾਨੂੰ ਨਾ ਸੱਦ ਲਿਆ। ਉਹ ਇੰਨਾ ਪਿੰਡ ਵੱਸਦਾ ਸੀ ਸਾਰਾ ਸ਼ਾਹਿਰ ਵੀ ਅਸੀਂ ਹੋਰ ਤਾਂ ਕਿਸੇ ਨੂੰ ਸੱਦਿਆ ਨੀ ਹੈ, ਜਿਹੜਾ ਕੋਈ ਕਿਸੇ ਦਾ ਹੁੰਦਾ ਉਸੇ ਨੂੰ ਹੀ ਸੱਦਦਾ ਹੁੰਦਾ, ਉਹਨੂੰ ਹੀ ਜਾਣਦਾ ਹੁੰਦਾ। ਇਹ ਜਦ ਕਿਹਾ ਤੇ ਤਿੰਨਗੇ ਕੱਲਿਆ ਮਰਦਾਨਾ ਆਇਆ ਨੀ, ਉਹ ਨਾ ਆਉਣ ਦਾ ਜਿਹੜਾ ਕਰਮ ਕਰ ਲਿਆ ਇਸਨੇ ਉਹਦਾ ਫਲ ਤਾਂ ਹੁਣ ਮਿਲੂਗਾ ਹੀ ਗੁਰੂ ਕੋ। ਜਿਹੜਾ ਗੁਰੂ ਤੇ ਬੇਮੁਖ ਹੋ ਗਿਆ, ਗੁਰੂ ਦੇ ਸੱਦਿਆ ਨਹੀਂ ਆਇਆ, ਉਹਨੂੰ ਤਾਂ ਫਿਰ ਬਹੁਤ ਕੁਛ ਇੱਧਰ ਦੁਨੀਆਂ ਦੇ ਵਿੱਚ ਜਾਣਾ ਪਵੇਗਾ। ਇਉਂ ਪੜੋ ਇਉਂ ਹੋਇਆ ਫਿਰ ਉਹ ਸਾਡਾ, ਜਿਹੜਾ ਲੁਕਣ ਦਾ ਇਸਨੂੰ ਉਹ ਗਲਤੀ ਦਾ ਫਲ ਮਿਲੇਗਾ। ਉਹ ਫਿਰ ਇੱਧਰ ਦੁਨੀਆਂ ਦੇ ਵਿੱਚ ਭਟਕਦਾ ਰਿਹਾ ਗੁਰਮੁਖੋ ਮੂਲਾ ਖੱਤਰੀ, ਕਹਿੰਦੇ ਚੰਗਾ ਦਸਵੇਂ ਜਾਮੇ ਚ ਹੁਣ ਬਖਸ਼ਾਂਗੇ, ਦਸਵੇਂ ਕਲਗੀਧਰ ਮਹਾਰਾਜ ਨੰਦੇੜ ਗਏ ਨੇ। ਉਹ ਸਕਾਰ ਕਾਟ ਇੱਕ ਗੁਰਦੁਆਰਾ ਮਹਾਂਪੁਰਸ਼ਾਂ ਨੇ ਸਵਰਗ ਦਾ ਹੀ ਨਮੂਨਾ ਬਣਾ ਤਾ ਗੁਰਮੁਖ ਤੇ ਉਹਨਾਂ ਦੀ ਜਿਹੜੀ ਸੁਰਤ ਹੁੰਦੀ ਆ ਮਹਾਂਪੁਰਸ਼ਾਂ ਦੀ ਉਹ ਇੱਕ ਇਕਾਗਰ ਅਵਸਥਾ ਉਹਦੇ ਵਿੱਚ ਹੁੰਦੀ ਆ। ਇਕਾਗਰਤਾ ਦਾ ਬਲ ਕਰਕੇ ਜੋ ਕੁਛ ਬਣਾਉਣਗੇ ਉਹ ਵੀ ਉਹ ਜਿਹਾ ਹੀ ਹੋਵੇਗਾ। ਤੁਸੀਂ ਆ ਮੌਜੂਦੇ ਜਮਾਨੇ ਦਾ ਦੇਖ ਲਓ, ਆਪਣੇ ਡੇਰੇ ਜਾ ਕੇ ਹਾਲ ਦੇਖੋ ਅੰਦਰੋਂ ਫੜ ਕੇ। ਬਣਾਇਆ ਤਾਂ ਛੋਟੇ ਮਹਾਰਾਜ ਨੇ ਹੀ ਹੈ ਗੁਰਮੁਖ, ਹੈ ਕੈਸਾ ਲੱਗਦਾ, ਐ ਲੱਗਦਾ ਵੀ ਜਿਵੇਂ ਦਸਵੇਂ ਦੁਆਰ ਚ ਖੜੇ ਹੁੰਦੇ ਉਹਦੇ ਅੰਦਰ ਜਾ ਕੇ। ਇਤਨਾ ਉਹਦਾ ਵਿਲੱਖਣ ਜੀ ਬਣਾਵਟ ਬਣੀ ਹੋਈ ਆ ਗੁਰੂ। ਓ ਇਸ ਤਰ੍ਹਾਂ ਕਹਿੰਦੇ ਦਸਵੇਂ ਜਾਮੇ ਚ ਫਿਰ ਸਰੀਰ ਸਾਹੇ ਦਾ ਸੀ ਤੇ ਰੂਹ ਦੀ ਜਿਹੜੀ ਉਹ ਮੂਲੇ ਖੱਤਰੀ ਦੀ। ਆਪਣੇ ਅੰਦਰ ਵੀ ਇੱਕ ਰੂਹ ਹੈ, ਆ ਜਦ ਉਹ ਸਰੀਰ ਦੀ ਉਮਰ ਪੂਰੀ ਹੋ ਜਾਵੇਗੀ ਉਹ ਰੂਹ ਨਿਕਲ ਜਾਵੇਗੀ, ਹੋਰ ਕਿਸੇ ਜੂਨੀ ਚ ਚਲੀ ਜਾਵੇਗੀ, ਮਰਨਾ ਇਹਨੇ ਹੈ ਜੀ। ਇੱਕ ਘੱਟ 84 ਲੱਖ ਜੂਨ ਹੈ ਜਿੱਥੇ ਇਹਨੇ ਫਿਰਨਾ ਜੀਵਾਤਮਾ ਨੇ। ਆਹ ਜਿਹੜਾ ਗੁਰੂ ਤੋਂ ਬੇਵਕੂਫ ਹੁੰਦਾ ਗੁਰਮੁਖ ਉਹ ਸੁੱਖ ਨਹੀਂ ਪਾ ਸਕਦਾ। ਕਲਗੀਧਰ ਮਹਾਰਾਜ ਜੀ ਜ਼ੁਲਮ ਦੂਰ ਕਰਦੇ ਸਨ ਅਨੰਦਪੁਰ ਸਾਹਿਬ, 22 ਧਾਰਾਂ ਦੇ ਰਾਜੇ ਔਰੰਗਜ਼ੇਬ ਦੀ ਉਹ ਜਿਹਦੇ ਲਾਹੌਰ ਤੋਂ ਹੀ ਜਲੰਧਰ ਸੂਬਾ ਸਾਬੇ ਸਭ ਇਕੱਠੇ ਹੋ ਗਏ। ਉਹਨਾਂ ਨੇ ਵਿਉਂਤ ਬਣਾਈ ਵੀ ਇਹ ਤਾਂ ਲੋਟ ਨਹੀਂ ਆਉਂਦੇ, ਇੱਕ ਤਾਂ ਇਹਨਾਂ ਦਾ ਖਾਣਾ ਦਾਣਾ ਬੰਦ ਕਰੋ, ਫਿਰ ਇਉਂ ਕਰੋ ਆਪਾਂ ਹਾਥੀ ਦੇ ਮੱਥੇ ਦੇ ਤਵੀਆਂ ਬੰਨੋ, ਤੁਹਾਨੂੰ ਤਲਵਾਰਾਂ ਬੰਨ ਦਿਓ, ਸ਼ਰਾਬ ਦੇ ਪਿਲਾ ਲਓ ਪੀਪੇ ਉਹਨੂੰ, ਤਾਂ ਫਿਰ ਉਹਨੂੰ ਕਿਲੇ ਕਨੀ ਨੂੰ ਕਰਾਂਗੇ ਦਰਵਾਜ਼ਾ ਤੋੜ ਦੇਵੇਗਾ, ਆਪਾਂ ਅੰਦਰ ਵੜ ਜਾਵਾਂਗੇ। ਇਸ ਤਰ੍ਹਾਂ ਦੀ ਉਹਨਾਂ ਨੇ ਵਿਉਂਤ ਬਣਾ ਲਈ। CAD ਹੁੰਦੀ ਹੋਈ ਹੈ, ਉਹ ਇਸ ਤਰ੍ਹਾਂ ਦਾ ਪਿੰਡਾਂ ਦੇ ਵਿੱਚ ਬਹੁਤ ਦੁਨੀਆਂ ਜਿਹੜੀ CAD ਕਰਦੀ ਹੈ, ਉਹ ਟਿਕਦੇ ਹੀ ਨਹੀਂ, ਰਾਤ ਨੂੰ ਕਦੇ ਕਿਸੇ ਦੇ ਘਰ ਜਾ ਵੜਦੇ ਨੇ, ਕਦੇ ਕਿਸੇ ਦੇ। ਅੱਜ ਫਲਾਨਾ ਤੈਨੂੰ ਆਏ ਕਹਿੰਦਾ ਵੀ ਅੱਜ ਫਲਾਨਾ ਤੈਨੂੰ ਆਏ, ਆਹੋ ਉਹਨਾਂ ਦੀ ਇਹੀ ਰੋਟੀ ਵਾਲਾ ਦੇਖ। ਇਸ ਤਰ੍ਹਾਂ ਕਲਗੀਧਰ ਮਹਾਰਾਜ ਨੂੰ ਕਿਸੇ ਨੇ ਦੱਸਿਆ CAD ਨੇ, ਜਿਸ ਤਰ੍ਹਾਂ ਉਹਨਾਂ ਦੇ ਸੀ ਉਸੇ ਤਰ੍ਹਾਂ ਸਿੱਖ CAD ਕਰਦੇ, ਕੋਈ ਜੰਗ ਕਰਨਾ ਸੀ। ਕਹਿਣਗੇ ਮਹਾਰਾਜ ਜੀ ਸਵੇਰੇ ਹਾਥੀ ਆਵੇਗਾ, ਲੋਹਗੜ੍ਹ ਕਿਲੇ ਦਾ ਦਰਵਾਜ਼ਾ ਤੋੜ ਕੇ ਅੰਦਰ ਵੜੇਗੀ ਫੌਜ। ਕਲਗੀਧਰ ਮਹਾਰਾਜ ਕਦੇ ਕਿਉਂ ਫਿਕਰ ਕਰਦੇ, ਆਪਣੇ ਕੋਲ ਵੀ ਹਾਥੀ ਹੈਗਾ, ਕਹਿੰਦੇ ਜੇ ਉਹ ਹਾਥੀ ਲਿਆਉਣਗੇ ਹਾਥੀ ਆਪਣੇ ਵੀ ਹੈਗਾ, ਦੁਨੀ ਚੰਦ ਮਸੰਦ ਹੈ, ਉਹ ਮੁਕਾਬਲਾ ਕਰੇਗਾ ਹਾਥੀ ਦਾ। ਜਾਇਜ਼ ਨਹੀਂ ਗੱਲ ਕਹੀ ਕਲਗੀਧਰ ਮਹਾਰਾਜ ਜੀ ਨੂੰ, ਪਤਾ ਲੱਗਿਆ ਗੁਰੂ ਚਿਹਰਾ ਪੀਲਾ ਪੈ ਗਿਆ ਵੀ ਹੁਣ ਮਰਾਂਗੇ ਹੁਣ ਨਹੀਂ ਬਚੇ। ਸਰ ਇਹ ਜੇ ਹੋਰ ਦੋ ਚਾਰ ਰਲਾ ਲਏ ਉਸਨੇ ਵੀ ਇੱਥੋਂ ਕਿਵੇਂ ਭੱਜੀਏ। ਬੇਵਕੋਹੀ ਹੁੰਦਾ ਜਿਹੜਾ ਗੁਰੂ ਨੂੰ ਪਿੱਠ ਦਾ ਕੇ ਦੇ ਕੇ ਭੱਜ ਜਾਵੇ, ਗੁਰੂ ਚਾਹੇ ਕਿਤਨੀਆਂ ਡੀਂਗਾਂ ਮਾਰੀ ਜਾਵੇ ਨਹੀਂ ਉਹ ਗੱਲ ਬਣੇਗੀ, ਬਣਨੀ ਹੀ ਨਹੀਂ ਬਸ। ਖੈਰ ਰਾਤ ਨੂੰ ਕਿਲਾ ਹੁੰਦਾ ਉੱਚਾ, ਉਹ ਸੀ ਬਹੁਤ ਪਾਰਾ, ਤਾਂ ਹੀ ਤਾਂ ਉਹਨੂੰ ਕਿਹਾ ਵੀ ਅੰਸੀ ਵਰਗਾ ਹੀ ਆ, ਖਾ ਖਾ ਕੇ ਮੱਲਿਆ ਹੋਇਆ ਸੀ ਬਹੁਤ। ਇਸ ਤਰ੍ਹਾਂ ਲੱਗ ਦੁਆਰਾ ਥੱਲੇ ਨੂੰ ਉਤਰਨ ਲੱਗ ਗਿਆ। ਉਹ ਜਿਹੜੇ ਨਾਲ ਦੇ ਸੀ ਉਹਨਾਂ ਨੇ ਕਿਹਾ ਵੀ ਤੂੰ ਬਹੁਤਾ ਭਾਰਾ, ਅਸੀਂ ਉੱਤੋਂ ਫੜ ਲੈਂਦੇ ਹਾਂ, ਤੂੰ ਉੱਤਰ। ਦੋ ਪਹਿਲਾਂ ਉੱਤਰ ਵੀ ਗਏ, ਤਾਂ ਜਦ ਉਹ ਲੱਜ ਫੜ ਕੇ ਉੱਤਰ ਲੱਗਿਆ, ਲੱਜ ਟੁੱਟ ਗਈ ਤੇ ਦੜਾਕ ਦੇ ਕੇ ਧਰਤੀ ਦੇ ਚੁੱਕਿਆ, ਲੱਤਾਂ ਟੁੱਟ ਗਈਆਂ ਮੇਰੇ, ਸਰ ਕੜੀ ਸ਼ੁਰੂ ਉਸਕੇ ਲੈ ਗਏ ਪਰੇਡ ਕਰ ਲਿਆ। ਸਵੇਰ ਹੋਈ, ਦੁਨੀ ਚੰਦ ਦੇ ਬੁੰਗੇ ਜਾ ਕੇ ਦੇਖਿਆ, ਭਾਂ ਭਾਂ ਕਰਦਾ ਬੁੰਗਾ ਹੀ। ਕਲਗੀਧਰ ਮਹਾਰਾਜ ਕੋ ਬੇਨਤੀ ਅਰਜ ਕਰੀ, ਮਹਾਰਾਜ ਜੀ ਉਹ ਤਾਂ ਦੁਨੀ ਚੰਦ ਤਾਂ ਹੀ ਨੀ, ਭੱਜ ਗਿਆ, ਬੇਮੁਖ ਹੋ ਗਿਆ ਨਾ ਗੁਰੂ। ਮਹਾਰਾਜ ਕਹਿੰਦੇ ਜਿਹੜੀ ਮੌਤ ਤੋਂ ਡਰਦਾ ਭੱਜਿਆ ਉਹ ਅੱਗੇ ਖੜੀ ਆ, ਉਹਦੇ ਜਿਹੜਾ ਬੇਮੁਖ ਹੋ ਕੇ ਗੁਰੂ ਤੇ ਭੱਜਦਾ ਉਹ ਤਾਂ ਕਮੌਤ ਤੇ ਮਰਦਾ, ਗੁਰਮੁਖੋ ਕਮੌਤ ਤੇ। ਓ ਇਸ ਤਰ੍ਹਾਂ ਉੱਥੇ ਹੀ ਆ ਜਾਓ, ਰਾਜਾ ਜਨਕ ਜੀ ਬਰਮ ਗਿਆਨੀ ਸਨ, ਉਸ ਤਪੱਸੀ ਨੂੰ ਕਹਿਣ ਲੱਗੇ ਵੀ ਤੈਨੂੰ ਉਦਣ ਵੀ ਕਿਹਾ ਸੀ ਵੀ ਪਾਣੀ ਚ ਨਾ ਖੜਿਆ ਕਰ, ਤੂੰ ਸੰਗਤ ਕਰਿਆ ਕਰ, ਸੰਗਤ ਆਪਣੇ ਮਨ ਨੂੰ ਨਾਮ ਔਰ ਵਿਚਾਰ ਦੇ ਨਾਲ ਜੋੜਿਆ ਕਰ। ਹੁਣ ਉਹਨੂੰ ਉਹ ਜਿਹੜੀ ਹਾਂ ਹੁੰਦੀ ਆ ਨਾ ਵਡਿਆਈ, ਉਹਦਾ ਤਸਕਾ ਪਿਆ ਹੋਇਆ ਸੀਗਾ ਉਸ ਦਾ। ਇੱਥੇ ਦੋ ਆਦਮੀ ਮੱਥੇ ਟੇਕ ਦੇਣ ਗੁਰੂਆ, ਉਹ ਤਾਂ ਫੁੱਲਿਆ ਨੀ ਸਮਾਉਂਦਾ। ਇਸ ਤਰ੍ਹਾਂ ਉਹਦੇ ਆਲੇ ਦੁਆਲੇ ਤਾਂ ਬਹੁਤ ਦੁਨੀਆਂ ਖੜੀ ਹੁੰਦੀ ਸੀ, ਜਾਂ ਨਿਕਲਦਾ ਫਿਰ ਉਹਨੂੰ ਮਾਇਆ ਜਾਂ ਹੋਰ ਪਦਾਰਥ ਦਿੰਦੇ ਸਨ। ਖੈਰ ਉਹਨੂੰ ਕਹਿਣ ਲੱਗੇ, ਤੈਨੂੰ ਉੱਦਣ ਕਿਹਾ ਜੀ ਸਰ ਦੇ ਪਾਣੀ ਦਾ ਖਹਿੜਾ ਸੰਗਤ ਕਰਿਆ ਕਰ। ਕਹਿੰਦਾ ਚੰਗਾ ਜੀ, ਕਰਿਆ ਕਰੂੰਗਾ। ਰਾਜਾ ਜਨਕ ਜੀ ਚਲੇ ਗਏ, ਉਸੇ ਤਰ੍ਹਾਂ ਹੀ ਫੇਰ ਖੜਦਾ ਪਾਣੀ। ਤੀਸਰੀ ਵਾਰ ਰਾਜਾ ਜਨਕ ਜੀ ਦੀ ਸਵਾਰੀ ਫੇਰ ਆ ਗਈ। ਪਾਲਕੀ ਘੜਾ ਕੇ ਕਹਿਣ ਲੱਗੇ ਵੀ ਤੈਨੂੰ ਦੋ ਵੇਰ ਕਹਿ ਚੁੱਕਿਆ ਵੀ ਤੂੰ ਸੰਗਤ ਕਰਿਆ ਕਰ ਮਹਾਂਪੁਰਸ਼ਾਂ ਦੀ, ਗੁਰੂਆਂ ਦੀ। ਕਹਿਣ ਲੱਗੇ ਜੇ ਤੇਰਾ ਪਾਣੀ ਨਾਲ ਹੀ ਪਿਆਰ ਆ ਨਾ, ਜਾ ਤੂੰ ਮੱਛ ਬਣ ਜਾ। ਬਰਮ ਗਿਆਨੀ ਦਾ ਬਚਨ ਕੀਤਾ, ਮੁੜੇਗਾ ਨੀ ਗੁਰੂਖੋ ਪੜੋ ਪ੍ਰੇਮ ਦੇ ਨਾਲ ਗੁਰਬਾਣੀ ਦਾ।
ਚੰਦਰਮਾ
ਜੇ ਤੇਰਾ ਪਾਣੀ ਨਾਲ ਹੀ ਪਿਆਰ ਆ, ਤੂੰ ਕਹਿਆ ਨੀ ਮੰਨਦਾ, ਜਾਂ ਤੂੰ ਮੱਛ ਬਣ ਜਾ ਸਮੁੰਦਰ ਦੇ ਵਿੱਚ ਜਾ ਤੂੰ। ਉਹਨੂੰ ਪਤਾ ਸੀ ਵੀ ਇਹ ਬ੍ਰਹਮ ਗਿਆਨੀ ਆ, ਇਹਦਾ ਬਚਨ ਨਹੀਂ ਮੁੜੇਗਾ, ਪਹਿਲਾਂ ਹੀ ਮੰਨ ਲੈਂਦਾ। ਇਹ ਮੂਰਖਤਾ ਹੀ ਆ ਨਾ ਗੁਰੂ, ਪਹਿਲਾਂ ਨਹੀਂ ਮੰਨਦਾ। ਹੁਣ ਆਪਾਂ ਕਿਹੜਾ ਮੰਨਦੇ ਹਾਂ, ਜਦ ਆ ਕੇ ਚੋਟੀ ਫੜ ਲਈ ਜੂੜਾ ਜਮਾਂ ਨੇ ਨਾ, ਫੇਰ ਅੱਖਾਂ ਖੁੱਲਣਗੀਆਂ ਕਬੂਤਰ ਮੰਗਣ, ਫੇਰ ਰਸੋਈ ਨਹੀਂ ਆਉਣਾ, ਫਿਰ ਛੱਡਣਾ ਉਹਨਾਂ ਨੇ। ਆਹੋ ਇਸ ਤਰ੍ਹਾਂ ਆਓ ਮੱਛ ਦਾ ਸਰਾਫ ਉਹ ਕਹਿਣ ਲੱਗਿਆ, ਉਹਨੂੰ ਪਤਾ ਸੀ ਵੀ ਬ੍ਰਹਮ ਗਿਆਨੀ ਹੈ, ਬ੍ਰਹਮ ਗਿਆਨੀ ਦਾ ਬਚਨ ਨਹੀਂ ਟਲੇਗਾ ਗੁਰਮੁਖੋ। ਆਓ ਬਾਬਾ ਕਰਮ ਸਿੰਘ ਮਹਾਰਾਜ ਜੀ ਹੋਤੀ ਮਰਦਾਨ ਵਾਲੇ, ਜਦ ਫੌਜ ਦੇ ਵਿੱਚ ਪਰਮੇਸ਼ਰ ਨੇ ਪਹਿਰਾ ਦਿੱਤਾ ਤਾਂ ਪਹਿਰਾ ਦੇਣ ਤੋਂ ਨੌਕਰੀ ਛੱਡ ਕੇ ਜੰਗਲ ਦੇ ਵਿੱਚ ਜਾ ਕੇ ਬੈਠ ਗਏ ਗੁਰਮੁਖ। ਨਾ ਰੋਟੀ ਨਾ ਪਾਣੀ ਕੁਛ ਨਹੀਂ ਹੈ, ਨਾ ਕਿਸੇ ਨੂੰ ਪਤਾ ਕਿੱਥੇ ਬੈਠੀ। ਕੋਈ ਪਠਾਣ ਸੀ, ਪਸ਼ੂ ਚਾਰਦਾ ਹੁੰਦਾ ਸੀ। ਇਹ ਜਿਹੜੇ ਪਠਾਣ ਲੋਕ ਨੇ, ਇਸਲਾਮ ਦਾ ਬੰਦਾ ਕਹਿ ਲੋ, ਇਹ ਸਿੱਖ ਨੂੰ ਬਹੁਤ ਮਾੜਾ ਮੰਨਦੇ ਨੇ, ਕਾਫਰ ਕਹਿੰਦੇ ਨੇ ਗੁਰੂ। ਇਹ ਤਸਵੀ ਲੋਕ ਨੇ, ਤਸਵੀ, ਤਾਂ ਹੀ ਇੱਧਰ ਵਿਦਰੂਹਾਂ ਬਣ ਕੇ ਫਿਰਦੇ ਨੇ, ਦੁਨੀਆਂ ਨੂੰ ਤੰਗ ਕਰਦੇ ਨੇ। ਤਾਂ ਖੈਰ ਮਹਾਰਾਜ ਨੇ ਕਹਿਣਾ, ਭਾਈ ਤੂੰ ਆਪਣੇ ਪਸ਼ੂ ਚਾਰੀ ਜਾਂ ਸੱਤ ਤੈਂ ਕੀ ਲੈਣਾ, ਜਦ ਆਇਆ ਕਰੇ ਵੱਧ ਘੱਟ ਬੋਲਿਆ ਕਰੇ ਮਹਾਰਾਜ ਜੀ। ਉਹ ਜਦ ਨਾ ਹੀ ਹਟਿਆ, ਸੰਤ ਮਹਾਰਾਜ ਕਹਿਣ ਲੱਗੇ, ਕਿਉਂ ਮੱਛ ਮੰਗਣ ਤੜਫਦਾ? ਬਚਨ ਨਿਕਲ ਗਿਆ ਗੁਰਮੁਖੋ, ਉਹ ਪਠਾਣੀ ਉਹ ਛੱਡ ਕੇ ਸਰੀਰ ਕਲਪਾਣੀ ਨਦੀ ਸੀ, ਉੱਥੇ ਮੱਛ ਬਣ ਗਿਆ ਗੁਰਮੁਖੋ। ਮੱਛ ਬੜੋ ਪ੍ਰੇਮ ਨਾਲ ਮੰਗਣ ਤੜਫਦਾ। ਕਲਪਾਣੀ ਨਦੀ ਸੀ, ਉਹਦੇ ਵਿੱਚ ਮੱਛ ਦੇ ਸਰੀਰ ਚ ਚਲੀ ਗਈ ਰੂਹ ਪਠਾਣ ਦੀ। ਤਾਂ ਉਥੋਂ ਸੰਤ ਮਹਾਰਾਜ ਜੀ ਨੇ ਫਿਰ ਉਹ ਕੁਲਪਾਣੀ ਨਦੀ ਦੇ ਕਿਨਾਰੇ ਗੁਫਾ ਪੱਟ ਕੇ ਉਥੇ ਨਾਮ ਦਾ ਅਭਿਆਸ ਸ਼ੁਰੂ ਕਰ ਦਿੱਤਾ। ਬਹੁਤ ਦੁਨੀਆ ਦਾ ਭਲਾ ਕਰਦੇ ਨੇ ਗੁਰਮੁਖ। ਸਾਉਣ ਦਾ ਮਹੀਨਾ ਆ ਗਿਆ, ਸਾਲਾਂ ਬੱਧੀ ਉਥੇ ਭਜਨ ਕਰਦੇ ਰਹੇ। ਜਦ ਸਾਉਣ ਦਾ ਮਹੀਨਾ ਆਉਂਦਾ ਹੈ ਤਾਂ ਪਾਣੀ ਬਹੁਤ ਆਉਣ ਤੋਂ ਜਿਹੜੀਆਂ ਇਹ ਛੋਟੀਆਂ ਨਦੀਆਂ ਹੁੰਦੀਆਂ ਨੇ ਤਾਂ ਇਹ ਬਾਹਰ ਪਾਣੀ ਨਿਕਲ ਜਾਂਦਾ ਹੁੰਦਾ ਇਹਨਾਂ ਦਾ। ਉਹ ਜਿਹੜਾ ਮੱਛ ਸੀ ਉਹ ਬਹੁਤ ਪਾਣੀ ਹੋਣ ਕਰਕੇ ਵਿੱਚ ਰੁੜਿਆ ਆਇਆ ਗੁਰੂ। ਜਿੱਥੇ ਸੰਤ ਮਹਾਰਾਜ ਦੀਆਂ ਗੁਫਾ ਸਨ ਉਸ ਤੋਂ 40-50 ਕਰਮਾਂ ਛੱਲ ਨੇ ਚੱਕ ਕੇ ਬਰੇਤੀ ਤੇ ਮਾਰਿਆ ਉਸਨੇ। ਇਹ ਜਿਹੜੇ ਪਾਣੀ ਦੇ ਜਾਨਵਰ ਨੇ ਮੱਛੀਆਂ ਤੇ ਮੱਛ, ਇਹ ਪਾਣੀ ਵਗੈਰ ਰਹਿ ਨਹੀਂ ਸਕਦੇ, ਮਰ ਜਾਂਦੇ ਹੁੰਦੇ। ਉਹ ਇਸ ਤਰ੍ਹਾਂ ਦਾ ਮੱਛ ਫਿਰ ਤੁਰਦਾ ਜ਼ਰੂਰ ਹੈ ਬਾਹਰ, ਪਰ ਪਾਣੀ ਚ ਰਹਿੰਦਾ ਹਮੇਸ਼ਾ, ਮੱਛੀ ਜਮਾਂ ਹੀ ਨਹੀਂ ਨਿਕਲ ਸਕਦੀ ਪਾਣੀ ਤੋਂ ਬਾਹਰ। ਤਾਂ ਉਹ ਹੁਣ ਬਾਹਰ ਪਿਆ ਤੜਫਦਾ। ਸੰਤ ਮਹਾਰਾਜ ਕਹਿੰਦੇ ਆਓ ਬਈ, ਜਗਿਆਸੂਆਂ ਨੂੰ ਕਹਿੰਦੇ ਆਪਾਂ ਇੱਧਰ ਫਿਰ ਤੁਰੇ ਆਈਏ। ਹੁਣ ਨਿਰਮਲ ਹੋ ਗਿਆ, ਤੁਰੇ ਜਾਂਦੇ ਨੇ, ਸਾਹਮਣੇ ਇੱਕ ਮੱਛ ਤੜਫਦਾ ਪਿਆ। ਕਹਿਣ ਲੱਗੇ ਮਹਾਰਾਜ ਜੀ ਆ ਮੱਛ ਤੜਫਦਾ ਪਿਆ, ਇਹ ਕਿਸ ਤਰ੍ਹਾਂ ਹੈ? ਸੰਤ ਮਹਾਰਾਜ ਕਹਿਣ ਲੱਗੇ ਵੀ ਇਹ ਤਾਂ ਉਹ ਪਠਾਨ ਆ, ਪਠਾਨ। ਕਹਿੰਦੇ ਅਸੀਂ ਜਦ ਸਾਡਾ ਪਰਮੇਸ਼ਰ ਨੇ ਪਹਿਰਾ ਦਿੱਤਾ ਅਸੀਂ ਜੰਗਲ ਦੇ ਵਿੱਚ ਚਲੇ ਗਏ ਵੀ ਕੋਈ ਸਾਨੂੰ ਬੁਲਾਵੇ ਨਾ। ਇਸ ਤਰ੍ਹਾਂ ਨਾਲ ਇਹ ਉੱਥੇ ਪਸ਼ੂ ਚਾਰਦਾ ਹੁੰਦਾ ਸੀ, ਇਹ ਸਾਨੂੰ ਉਕਾਈ ਜਾਂਦਾ, ਭਜਨ ਚ ਵਿਘਨ ਪਾਉਂਦਾ ਹੁੰਦਾ। ਅਸੀਂ ਕਿਹਾ ਵੀ ਮੱਛ ਮੰਗਣ ਕਾਹਨੂੰ ਤੜਫਦਾ, ਫਿਰ ਇਹ ਮੱਛ ਬਣ ਗਿਆ। ਮੱਛ ਬਣ ਗਿਆ ਉਹ ਫਿਰ ਵੀ ਇਸ ਦੀ ਗਲਤੀ ਇਹਨੇ ਫੜ ਪਾ ਲਿਆ। ਸੰਤ ਮਹਾਰਾਜ ਨੇ ਚਰਨ ਦਾ ਅੰਗੂਠਾ ਮੱਛ ਨੂੰ ਲਾ ਤਾ, ਗੁਰਮੁਖੋ ਪਠਾਨ ਜੀ ਨੂੰ ਬਾਹਰ ਨਿਕਲਿਆ। ਇਸ ਤਰ੍ਹਾਂ ਰਾਜਾ ਜਨਕ ਜੀ ਨੇ ਉਸ ਤਪੱਸੀ ਨੂੰ ਜਿਹੜਾ ਪਾਣੀ ਛੱਡਦਾ ਸੀ, ਕਹਿਣ ਲੱਗਾ ਮੱਛ ਵੀ 100 ਮੀਲ ਲੰਬਾ ਬਣੇਗਾ ਜਾਂ ਤੇਰਾ ਪਾਣੀ ਨਾਲ ਪਿਆਰ ਹੈ ਜ਼ਿਆਦਾ। ਉਸ ਨੇ ਬੇਨਤੀ ਕਰੀ, ਮਹਾਰਾਜ ਆਪਦਾ ਸਰਾਫ ਨਹੀਂ ਚਲੇਗਾ, ਕਿਰਪਾ ਕਰੋ ਇਹ ਸਰਾਫ ਦਾ ਅੰਤ ਵੀ ਆ ਜਾਵੇਗਾ ਕਦੇ।